ਸ਼ੇਖ ਫਰੀਦ ਜੀ। ਸ਼ੇਖ ਫਰੀਦ ਜੀ ਦਾ ਪੂਰਾ ਨਾਮ ਸ਼ੇਖ ਫਰੀਦੋਦੀਨ ਮਸੂਦ ਗਾਂਜੇ ਸ਼ਕਰ ਸੀ, ਪਰ ਪ੍ਰਚਲਿਤ ਨਾਮ ਸ਼ੇਖ ਫਰੀਦ ਸ਼ਕਰ ਗੰਜ ਹੋਇਆ। ਪਿਤਾ ਜੀ ਦਾ ਨਾਮ ਸ਼ੇਖ ਜਲਾਲਦੀਨ ਸੁਲੇਮਾਨ, ਮਾਤਾ ਜੀ ਮਰੀਅਮ। ਜਨਮ ਸਥਾਨ ਜ਼ਿਲ੍ਹਾ ਮੁਲਤਾਨ ਦੇ 44 ਮਸ਼ਾਇਕ ਖੇਤਰ ਵਿਚ ਖੇਤਵਾਲ ਵਿਚ ਹੋਇਆ। 1173 ਈਸਵੀ ਦੇ ਨੇੜੇ ਇਨ੍ਹਾਂ ਦਾ ਜਨਮ ਮੰਨਿਆ ਜਾਂਦਾ ਹੈ। ਖਵਾਜਾ ਬਖਤਿਆਰ ਕਾਕੀ ਪਾਸੋਂ ਇਨ੍ਹਾਂ ਨੇ ਦੀਖਿਆ ਲਈ 1266 ਈਸਵੀ ਵਿਚ ਆਪ ਜੀ ਪ੍ਰਲੋਕ ਪਿਆਨਾ ਕਰ ਗਏ। ਆਪ ਜੀ ਦੇ ਪ੍ਰਸਿੱਧ ਅਸਥਾਨ ਪਾਕਪਟਨ ਚਾਵਲੀ ਮਸ਼ਾਇਕਾ ਪਿੰਡ ਕਬੂਲਾ ਪਾਸ ਲਟਕ ਕੇ ਤਪ ਕਰਨ ਵਾਲਾ ਖੂਹ ਇਤਾਦਕ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਵਿਚ ਰਾਗ ਸੂਹੀ ਰਾਗ ਆਸਾ ਵਿਚ ਦੋ ਦੋ ਸ਼ਬਦ, ਇਸ ਤੋਂ ਇਲਾਵਾ 130 ਸਲੋਕ, ਜਿਨ੍ਹਾਂ ਵਿਚ 18 ਸਲੋਕ ਗੁਰੂ ਸਾਹਿਬ ਜੀ ਨੇ ਟਿੱਪਣੀ ਸਹਿਤ ਬਾਬਾ ਫਰੀਦ ਜੀ ਦੇ ਨਾਂ ਤੇ ਉਚਾਰੇ ਹਨ। ਸ਼ੇਖ ਫਰੀਦ ਜੀ ਸੂਫੀ ਮਤ ਦੇ ਅਣਿਆਲੇ ਹੀਰੇ ਹੋਏ ਹਨ। ਸੂਫੀ ਉਸ ਫਕੀਰ ਨੂੰ ਆਖਿਆ ਜਾਂਦਾ ਹੈ ਜਿਹੜਾ ਪਾਕ ਪਵਿੱਤਰ ਜੀਵਨ ਬਤੀਤ ਕਰੇ। ਕੰਬਲੀ ਜਾਂ ਉੱਨ ਦੀ ਖਫਣੀ ਭਾਵ ਫਕੀਰਾਂ ਦਾ ਪਹਿਰਾਵਾ ਜਿਹੜਾ ਖਫਣ ਦੀ ਸ਼ਕਲ ਵਿਚ ਹੁੰਦਾ ਹੈ ਉਹ ਰੱਖਦਾ ਹੋਵੇ। ਇਨ੍ਹਾਂ ਦਾ ਵੱਡਾ ਪ੍ਰਚਾਰਕ ਬਹਾਉਦੀਨ ਸ਼ਾਹ 13ਵੀਂ ਸਦੀ ਵਿਚ ਹੋਇਆ, ਪਰ ਇਹ ਮਤ ਬਹੁਤ ਦੇਰ ਪਹਿਲਾਂ ਦਾ ਪ੍ਰਚਲਿਤ ਸੀ। ਸੂਫੀ ਮਤ ਚਾਰ ਸ਼ਾਖਾਵਾਂ ਵਿਚ ਮੰਨਿਆ ਗਿਆ ਹੈ, ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ। ਖੁਦਾ ਦੇ ਨਾਮ ਵਿਚ ਲੀਨ ਰਹਿਣਾ, ਖੁਦਾ ਨੂੰ ਸਰਵ ਵਿਆਪਕ ਮੰਨਣਾ, ਇਹ ਸੂਫੀਆਂ ਦਾ ਅਕੀਦਾ ਹੈ। ਖੁਦਾ ਦੀ ਰਜ਼ਾ ਵਿਚ ਰਾਜੀ ਰਹਿੰਦੇ ਨੇ। ਵਿਸ਼ੇਸ਼ ਫਕੀਰ ਮਨਸੂਰ, ਜਿਸ ਨੂੰ ਖਲੀਫਾ ਮੁਕਤਦਰ ਨੇ ਮੁਲਾਣਿਆਂ ਦੇ ਫਤਵੀ ਨਾਲ ਸੂਲੀ ਚਾੜਿਆ, ਉਹ ਵੀ ਇਸੇ ਮਤ ਵਿਚੋਂ ਹੋਇਆ। ਖਲੀਫਾ ਉਮਰ ਦੀ ਵੰਸ਼ ਵਿਚ ਸਾਈ ਮੀਆਂ ਮੀਰ ਜੀ ਪ੍ਰਸਿੱਧ ਸੂਫੀ ਫਕੀਰ ਹੋਏ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਈ ਮੀਆਂ ਮੀਰ ਜੀ ਦੇ ਹੱਥੋਂ ਹਰਿਮੰਦਰ ਸਾਹਿਬ ਦੀ ਨੀਂਹ ਵੀ ਰਖਵਾਈ ਸੀ। ਸ਼ਮਸ ਤਬਰੇਜ਼ ਦੀ ਅਲਾਉਦੀਨ ਮਹਿਬੂਦ ਨੇ ਖਲ ਉਤਰਵਾਈ ਸੀ, ਉਹ ਵੀ ਸੂਫੀ ਮਤ ਦਾ ਹੀ ਇਕ ਹੀਰਾ ਸੀ। ਸਰਮਦ ਸੂਫੀ ਫਕੀਰ ਨੂੰ ਔਰੰਗਜ਼ੇਬ ਨੇ ਕਤਲ ਕਰਵਾਇਆ। ਕਲਗੀਧਰ ਪਾਤਸ਼ਾਹ ਜੀ ਦੇ ਕਾਲ ਵਿਚ ਭੀਖਮ ਸ਼ਾਹ, ਜਿਸ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਵੇਲੇ ਲਹਿੰਦੇ ਨੂੰ ਛੱਡ ਕੇ ਚੜ੍ਹਦੇ ਵੱਲ ਸਜਦਾ ਕੀਤਾ ਸੀ ਅਤੇ ਆਪ ਪਟਨਾ ਸਾਹਿਬ ਪੁੱਜ ਕੇ ਪਵਿੱਤਰ ਪ੍ਰੇਮ ਵਿਚ ਭਿੱਜ ਕੇ ਬਾਲਕ ਗੋਬਿੰਦ ਰਾਏ ਜੀ ਨੂੰ ਅੱਲਾਹ ਦਾ ਰੂਪ ਜਾਣ ਕੇ ਨਿਸ਼ਚਾ ਕੀਤਾ, ਉਹ ਵੀ ਸੂਫੀ ਮਤ ਦਾ ਹੀ ਅਨਿਆਈ ਸੀ। ਪੀਰ ਬੁੱਧੂ ਸ਼ਾਹ ਜੀ ਨੇ 500 ਚੇਲੇ ਅਤੇ 4 ਪੁੱਤਰ ਭੰਗਾਣੀ ਦੇ ਯੁੱਧ ਵਿਚ ਸ਼ਹੀਦ ਕਰਵਾਏ ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਪਾਸੋਂ ਅਨੇਕਾਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਉਹ ਵੀ ਸੂਫੀ ਫਕੀਰਾਂ ਵਿਚੋਂ ਇਕ ਸੀ। ਸੂਫੀ ਮਤ ਦੇ ਜੋ 4 ਮਾਰਗ ਹਨ ਉਨ੍ਹਾਂ ਵਿਚ ਪਹਿਲਾ ਹੈ ਸ਼ਰੀਅਤ, ਸ਼ਰੀ ਇਸਲਾਮੀ ਧਾਰਮਿਕ ਮਰਜ਼ਾਦਾ। ਸੂਫੀ ਫਕੀਰ ਕੱਟੜ, ਫਿਰਕੂ ਅਤੇ ਪੱਖਪਾਤੀ ਨਹੀਂ ਹੁੰਦਾ, ਉਹ ਸਹਿਣਸ਼ੀਲਤਾ, ਖੁੱਲ ਦਿਲੀ ਅਤੇ ਨੇਕੀ ਦਾ ਧਾਰਨੀ ਹੁੰਦਾ ਹੈ। ਉਹ ਸਬਰ ਸ਼ੁਕਰ ਵਿਚ ਰਹਿ ਕੇ ਸਾਦਗੀ ਵਾਲਾ ਜੀਵਨ ਬਤੀਤ ਕਰਦਾ ਹੈ। ਸੂਫੀ ਮਤ ਦਾ ਜਗਿਆਸੂ ਡੇਰੇ ਵਿਚ ਰਹਿ ਕੇ ਆਪਣੇ ਮੁਰਸ਼ਦ ਭਾਵ ਗੁਰੂ ਦੇ ਹੁਕਮ ਵਿਚ ਚੱਲਦਾ ਹੈ, ਮੁਰਸ਼ਦ ਦੀ ਸੇਵਾ ਕਰਦਾ ਹੈ। ਨਮਾਜ਼ ਪੜ੍ਹਨੀ, ਰੋਜ਼ੇ ਰੱਖਣੇ ਅਤੇ ਹੋਰ ਸ਼ੁਭ ਕਰਮ ਕਰਨੇ, ਇਹ ਸੂਫੀਆਂ ਦੀ ਨਿੱਤ ਦਾ ਕਰਮ ਹੈ। ਸੂਫੀ ਜਗਿਆਸੂ ਉਪਰੋਕਤ ਕਰਮ ਕਿਸੇ ਲਾਲਚ ਵਸ ਹੋ ਕੇ ਨਹੀਂ ਕਰਦੇ ਕਿ ਉਨ੍ਹਾਂ ਨੂੰ ਬਹਿਸ਼ਤ ਵਿਚ ਹੂਰਾਂ, ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਨਸੀਬ ਹੋਣਗੀਆਂ, ਜਾਂ ਉਹ ਇਸ ਡਰ ਅੰਦਰ ਵੀ ਇਹ ਕੰਮ ਨਹੀਂ ਕਰਦੇ ਕਿ ਉਨ੍ਹਾਂ ਨੂੰ ਦੋਜਕ ਦੀ ਅੱਗ ਵਿਚ ਸੜਨਾ ਪਵੇਗਾ। ਉਹ ਇਹ ਸਾਰੇ ਸ਼ੁਭ ਕਰਮ ਆਪਣੇ ਮੁਰਸ਼ਦ ਦੀ ਖੁਸ਼ੀ ਹਾਸਲ ਕਰਨ ਵਾਸਤੇ ਅਤੇ ਪਰਮੇਸ਼ਰ ਅੱਲਾ ਪਾਕ ਦੀ ਪ੍ਰਾਪਤੀ ਵਾਸਤੇ ਕਰਦੇ ਹਨ। ਸੂਫੀ ਮਤ ਦਾ ਦੂਸਰਾ ਮਾਰਗ ਹੈ ਤਰੀਕਤ। ਸੂਫੀ ਸਾਲਕ ਡੇਰਿਆਂ ਵਿਚ ਰਹਿ ਕੇ ਆਪਣੇ ਗੁਰੂ ਦੇ ਹੁਕਮ ਅਨੁਸਾਰ ਮਨ ਨੂੰ ਮਾਰਨ ਵਾਸਤੇ ਜੁਹਦ ਭਾਵ ਤਪ ਸਾਧਦਾ ਹੈ, ਰੱਬ ਨੂੰ ਮਨ ਬਚਨ ਕਰਮ ਦੁਆਰਾ ਹਰ ਵੇਲੇ ਯਾਦ ਕਰਦਾ ਹੈ। ਸੂਫੀ ਮਤ ਦਾ ਤੀਜਾ ਮਾਰਗ ਮਾਰਫਤ ਹੈ, ਭਾਵ ਗੁੱਝੇ ਅੰਤਰੀਵ ਆਤਮਕ ਭੇਦ। ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਣ ਵਾਲਾ ਸੂਫੀ ਦਰਵੇਸ਼ ਦੁਨੀਆਂ ਨੂੰ ਸਿਹਰ ਮੇਲਾ ਭਾਵ ਬਿਨਸਰਹਾਰ ਜਾਣ ਕੇ ਰਹਿਣ ਬਸੇਰਾ ਸਮਝਦਾ ਹੈ, ਜਗਤ ਦਾ ਮੋਹ ਤਿਆਗ ਕੇ ਪ੍ਰਭੂ ਪ੍ਰੇਮ ਵਿਚ ਲਿਵਲੀਨ ਹੁੰਦਾ ਹੋਇਆ ਵਧੇਰੇ ਅੰਤਰਮੁਖੀ ਹੁੰਦਾ ਹੈ। ਉਹ ਰੱਬੀ ਮਿਹਰ ਲਈ ਪਿਆਰ ਅਤੇ ਵੈਰਾਗ ਭਰੀਆਂ ਬੇਨਤੀਆਂ ਕਰਦਾ ਹੈ। ਰੱਬ ਨੂੰ ਮਿਲਣ ਵਾਸਤੇ ਇਹ ਤੀਬਰ ਤੜਪ ਹਰ ਵੇਲੇ ਉਸਦੇ ਮਨ ਅੰਦਰ ਲੱਗੀ ਰਹਿੰਦੀ ਹੈ। ਚੌਥਾ ਮਾਰਗ ਹਕੀਕਤ। ਸੂਫੀ ਫਕੀਰ ਅੰਦਰ ਰੱਬੀ ਮਿਹਰ ਨਾਲ ਪ੍ਰਕਾਸ਼ ਹੋ ਜਾਂਦਾ ਹੈ। ਇਸ ਅਵਸਥਾ ਸਮੇਂ ਉਸ ਦੀ ਆਤਮਾ ਅੱਲਾ ਨਾਲ ਇਕਮਿਕ ਹੋ ਜਾਂਦੀ ਹੈ। ਉਸ ਨੂੰ ਸੰਕਲਪ ਵਿਕਲਪ ਨਹੀਂ ਫੁਰਦੇ। ਉਸ ਨੂੰ ਆਪਣੇ ਅੰਦਰ ਅਤੇ ਬਾਹਰ ਸੰਸਾਰ ਵਿਚ ਹਰ ਥਾਂ ਅੱਲਾ ਨਜ਼ਰੀ ਪੈਣ ਲੱਗ ਪੈਂਦਾ ਹੈ। ਉਸ ਸਮੇਂ ਫਕੀਰ ਅਤ ਨਿਮਰਤਾ ਵਾਲਾ, ਆਪਾ ਨਿਸ਼ਾਵਰ ਕਰਨ ਵਾਲਾ, ਖੁਦ ਗਰਜੀ ਤੋਂ ਛੁਟਕਾਰਾ ਪ੍ਰਾਪਤ ਕਰ ਚੁੱਕਿਆ ਬੇਲਾਗ ਤੇ ਬੇਪਰਵਾਹ ਅਵਸਥਾ ਵਿਚ ਹੁੰਦਾ ਹੈ। ਨਿਰਭੈ ਅਤੇ ਅਡੋਲ ਰਹਿੰਦਾ ਹੋਇਆ ਅਗੰਮੀ ਰਸ ਵਿਚ ਹਮੇਸ਼ਾ ਗੁੜੂੰਦ ਰਹਿੰਦਾ ਹੈ। ਹੁਣ ਆਪਾਂ ਭਗਤ ਫਰੀਦ ਜੀ ਦਾ ਜੀਵਨ ਸੰਖੇਪ ਰੂਪ ਵਿਚ ਵਾਚਨਾ ਕਰਦੇ ਹਾਂ। ਆਪਾਂ ਸਵਾਰੇ ਬਿਨਾਂ, ਨਾਮ ਰਸ ਬਾਣੇ ਮਾਣੇ ਬਿਨਾਂ ਅਤੇ ਆਤਮਾ ਦੇ ਭਤੀਜਣ ਬਿਨਾਂ ਨਾ ਹੀ ਲੋਕਾਂ ਦਾ ਕੋਈ ਸੁਧਾਰ ਕੀਤਾ ਜਾ ਸਕਦਾ ਹੈ ਤੇ ਨਾ ਹੀ ਅਧਿਆਤਮਕ ਖੇਤਰ ਵਿਚ ਕੋਈ ਧਰਮ ਸੇਵਾ ਕਰਨ ਦੇ ਯੋਗ ਹੋ ਸਕਦਾ ਹੈ। ਜਦੋਂ ਕੋਈ ਮੁਸਲਮਾਨ ਫਿਰਕੂ ਪੁਣੇ ਦੀ ਕੱਟੜਤਾ ਦੀ ਹੱਦ ਟੱਪ ਕੇ ਰੱਬੀ ਪ੍ਰੀਤ ਦੇ ਰੰਗ ਰਸ ਦੇ ਰਹੱਸਵਾਦੀ ਭੇਦ ਨੂੰ ਜਾਣ ਕੇ ਆਨੰਦ ਮਾਣਦਾ ਹੈ, ਉਹ ਸਾਦਾ ਜੀਵਨ ਬਤੀਤ ਕਰਦਾ ਹੋਇਆ ਨੇਕੀ, ਪਵਿੱਤਰਤਾ, ਸਬਰ, ਸ਼ੁਕਰ ਅਤੇ ਹਲੀਮੀ ਵਿਚ ਰਹਿੰਦਾ ਹੋਇਆ ਹੁਕਮੀ ਰਜ਼ਾ ਵਿਚ ਚੱਲਦਾ ਹੈ। ਉਸ ਦਾ ਮੁੱਖ ਪ੍ਰਯੋਜਨ ਅੱਲਾ ਦੀ ਬੰਦਗੀ ਕਰਦਿਆਂ ਕਰਦਿਆਂ ਅੱਲਾ ਨਾਲ ਅਭੇਦ ਹੋਣਾ ਹੋ ਜਾਂਦਾ ਹੈ। ਇਵੇਂ ਜਦੋਂ ਮੁਰਸ਼ਦ ਦੀ ਕਿਰਪਾ ਸਦਕਾ ਘਾਲ ਥਾਂ ਪੈ ਜਾਵੇ, ਉਹ ਸੂਫੀ ਫਕੀਰ ਉੱਚ ਕੋਟੀ ਦਾ ਮਹਾਤਮਾ ਭਾਵ ਦਰਵੇਸ਼ ਅਖਾਉਣਾ ਕਰਦਾ ਹੈ। ਅਜਿਹੇ ਸੂਫੀ ਫਕੀਰਾਂ ਵਿਚੋਂ ਬਾਬਾ ਫਰੀਦ ਜੀ ਪੁੱਜੇ ਹੋਏ ਮਹਾਂਪੁਰਖ ਸਨ, ਜਿਨ੍ਹਾਂ ਦਾ ਹਿਰਦਾ ਪ੍ਰਭੂ ਪ੍ਰੀਤ ਨਾਲ ਰੰਗਿਆ ਹੋਣ ਕਾਰਨ ਵਿਛੋੜੇ ਦੀ ਤੜਪ, ਵਿਛੋੜੇ ਦੀ ਬਿਰਹਾ ਦੇ ਗੀਤ ਗਾਉਂਦਾ ਸੀ। ਸ਼ੇਖ ਫਰੀਦ ਜੀ ਦਾ ਜਨਮ ਜ਼ਿਲ੍ਹਾ ਮੁਲਤਾਨ ਦੇ ਪਿੰਡ ਖੇਤਵਾਲ ਵਿਚ 1173 ਈਸਵੀ ਨੂੰ ਹੋਇਆ। ਆਪ ਜੀ ਦੇ ਮਾਤਾ ਮਰੀਅਮ ਬਹੁਤ ਹੀ ਨੇਕ ਅਤੇ ਧਾਰਮਿਕ ਵਿਚਾਰਾਂ ਵਾਲੀ ਉੱਚ ਆਤਮਾ ਸੀ। ਆਪ ਦੇ ਪਿਤਾ ਸ਼ੇਖ ਜਮਾਲ ਸੁਲੇਮਾਨ ਗਜ਼ਨੀ ਤੋਂ ਹਿੰਦ ਆ ਗਏ ਸਨ। ਪਹਿਲਾਂ ਕਸੂਰ ਵਿਚ ਪਾਕਪਟਨ ਜਾ ਕੇ ਰਹੇ। ਧਰੂ ਭਗਤ ਦੀ ਮਾਤਾ ਵਾਂਗ ਹੀ ਬਾਬਾ ਫਰੀਦ ਜੀ ਦੀ ਮਾਤਾ ਨੇ ਵੀ ਅੱਲਾ ਦੀ ਬੰਦਗੀ ਦੀ ਲਗਨ ਸ਼ੇਖ ਫਰੀਦ ਜੀ ਨੂੰ ਬਚਪਨ ਵਿਚ ਹੀ ਲਾ ਦਿੱਤੀ। ਆਪ ਨੇ ਛੋਟੀ ਉਮਰ ਵਿਚ ਹੀ ਸਾਰਾ ਕੁਰਾਨ ਮਜੀਦ ਜ਼ਬਾਨੀ ਯਾਦ ਕਰ ਲਿਆ ਅਤੇ ਮੁਸਲਮਾਨੀ ਮਤ ਦੀ ਹੋਰ ਵਾਕਫੀਅਤ ਵੀ ਪ੍ਰਾਪਤ ਕਰ ਲਈ। ਇਸ ਪ੍ਰਕਾਰ ਮੁਸਲਮਾਨੀ ਮਤ ਦੀ ਵਿਦਿਆ ਗ੍ਰਹਿਣ ਕਰਕੇ ਆਪ ਇਕ ਉੱਚ ਕੋਟੀ ਦੇ ਵਿਦਵਾਨ ਬਣ ਗਏ ਸਨ। ਸਿਆਣੀ ਮਾਤਾ ਨੇ ਬਚਪਨ ਵਿਚ ਨਮਾਜ਼ ਪੜਨ ਦੀ ਚੇਟਕ ਇਵੇਂ ਲਾਈ ਕਿ ਜਦੋਂ ਬਾਲਕ ਫਰੀਦ ਨਮਾਜ਼ ਪੜਨ ਲੱਗਦਾ ਤਾਂ ਉਸ ਦੀ ਮਾਤਾ ਚੁੱਪ ਚਾਪ ਮੁਸੱਲੇ ਦੇ ਹੇਠਾਂ, ਜਿਸ ਉੱਪਰ ਬੈਠ ਕੇ ਬਾਲਕ ਫਰੀਦ ਨਮਾਜ਼ ਪੜਿਆ ਕਰਦਾ ਸੀ, ਉਸ ਦੇ ਹੇਠਾਂ ਕਾਗਜ਼ ਦੀ ਪੁੜੀ ਬਣਾ ਕੇ ਸ਼ੱਕਰ ਰੱਖ ਦਿੰਦੀ। ਇਵੇਂ ਫਰੀਦ ਦੀ ਲਗਨ ਪੱਕੀ ਹੋ ਗਈ। ਜਦੋਂ ਨਮਾਜ਼ ਤੋਂ ਉਥਾਨ ਹੋਣਾ ਤੇ ਉਹ ਮੁਸੱਲੇ ਦੇ ਥੱਲੋਂ ਸ਼ੱਕਰ ਦੀ ਪੁੜੀ ਲੈ ਕੇ ਖਾਣੀ। ਇਸ ਤਰ੍ਹਾਂ ਬਾਬਾ ਫਰੀਦ ਜੀ ਦੀ ਲਗਨ ਪੱਕੀ ਹੁੰਦੀ ਗਈ ਕਿ ਨਮਾਜ਼ ਪੜਨ ਵਾਲਿਆਂ ਨੂੰ ਅੱਲਾ ਮਿੱਠਾ ਦਿੰਦਾ ਹੈ। ਜਦੋਂ 12 ਕੁ ਵਰਿਆਂ ਦੇ ਹੋਏ ਤਦ ਮਾਤਾ ਜੀ ਦੀ ਪ੍ਰੇਰਣਾ ਨਾਲ ਜੰਗਲ ਵਿਚ ਭਗਤੀ ਕਰਨ ਚਲੇ ਗਏ। ਪਾਕਪਟਨ ਦੇ ਚੁਗਿਰਦੇ ਘਣੇ ਜੰਗਲ ਸਨ, ਜਿਨ੍ਹਾਂ ਵਿਚ ਘੁੰਮ ਫਿਰ ਕੇ ਪੀਲੂ ਦੇ ਦਰਖਤਾਂ ਦੇ ਫਲ ਆਦਿ ਖਾ ਕੇ, ਪੱਤੇ ਆਦਿ ਖਾ ਕੇ ਗੁਜ਼ਾਰਾ ਕਰਨ ਲੱਗੇ। ਇਵੇਂ ਤਪ ਕਰਦਿਆਂ 12 ਸਾਲ ਦਾ ਸਮਾਂ ਬਤੀਤ ਹੋ ਗਿਆ ਦੱਸਿਆ ਜਾਂਦਾ ਹੈ। ਦਰਖਤਾਂ ਦੇ ਹੇਠਾਂ ਆਪ ਟੁੱਟ ਕੇ ਡਿੱਗੇ ਫਲ ਆਦਿ ਖਾ ਕੇ ਗੁਜ਼ਾਰਾ ਕਰਨਾ। ਇਕ ਦਿਨ ਬਾਬਾ ਫਰੀਦ ਜੀ ਅੱਲਾ ਦੀ ਇਬਾਦਤ ਵਿਚ ਬੈਠੇ ਹੋਏ ਸਨ। ਤਪੱਸਿਆ ਕਰਦਿਆਂ ਚਿੜੀਆਂ ਦੇ ਰੌਲੇ ਕਾਰਨ ਮਨ ਪ੍ਰਭੂ ਭਗਤੀ ਵਿਚ ਪੂਰੀ ਤਰ੍ਹਾਂ ਜੁੜ ਨਾ ਸਕਿਆ। ਭਗਤ ਜੀ ਨੇ ਥੋੜਾ ਗੁੱਸੇ ਵਿਚ ਆ ਕੇ ਆਖਿਆ ਕਿ ਚਿੜੀਓ ਮਰ ਜਾਓ ਤਾਂ ਜੋ ਮੇਰੀ ਬੰਦਗੀ ਵਿਚ ਤੁਸੀਂ ਵਾਧਾ ਨਾ ਪਾ ਸਕੋ। ਤਪੱਸਿਆ ਕਾਰਨ ਪ੍ਰਾਪਤ ਹੋਈ ਤਾਕਤ ਦੇ ਨਾਲ ਚਿੜੀਆਂ ਤੁਰੰਤ ਮਰ ਗਈਆਂ। ਜਦੋਂ ਨੇਤਰ ਖੋਲੇ ਵੇਖਿਆ ਕਿ ਚਿੜੀਆਂ ਮਰੀਆਂ ਪਈਆਂ ਨੇ। ਮਨ ਵਿਚ ਉਦਾਸੀ ਆ ਗਈ। ਪਛਤਾਵੇ ਦੀ ਹਾਲਤ ਵਿਚ ਹੀ ਭਗਤ ਜੀ ਨੇ ਸੁਤੇ ਸਿੱਧ ਆਖ ਦਿੱਤਾ ਕਿ ਚਿੜੀਓ ਜਾਓ ਜੀ ਪਾਓ। ਚਿੜੀਆਂ ਜਿਉਂਦੀਆਂ ਹੋ ਕੇ ਉੱਡ ਗਈਆਂ। ਇਸ ਘਟਨਾ ਦੇ ਨਾਲ ਬਾਬਾ ਫਰੀਦ ਜੀ ਦੇ ਮਨ ਨੂੰ ਖੁਸ਼ੀ ਹੋਈ ਕਿ ਉਨ੍ਹਾਂ ਦੀ ਤਪੱਸਿਆ ਨੂੰ ਫਲ ਲੱਗ ਗਿਆ ਹੈ, ਉਨ੍ਹਾਂ ਨੂੰ ਵਚਨ ਸਿੱਧੀ ਪ੍ਰਾਪਤ ਹੋ ਗਈ ਹੈ ਤੇ ਸੂਖਮ ਰੂਪ ਵਿਚ ਮਾਣ ਵੀ ਮਨ ਵਿਚ ਪੈਦਾ ਹੋ ਗਿਆ। ਪਰ ਅੱਲਾ ਨੂੰ ਇਹ ਭਾਉਂਦਾ ਨਹੀਂ ਕਿ ਉਸਦਾ ਪਿਆਰਾ ਭਗਤ ਹੰਕਾਰ ਰੂਪੀ ਰੁਕਾਵਟ ਦਾ ਸ਼ਿਕਾਰ ਹੋ ਜਾਵੇ ਅਤੇ ਪ੍ਰੇਮਾ ਭਗਤੀ ਦੀ ਮੰਜ਼ਿਲ ਤੋਂ ਡਿੱਗ ਪਵੇ। ਸੋ ਪ੍ਰਭੂ ਕਿਰਪਾ ਨਾਲ ਭਗਤ ਜੀ ਅਜੇ ਜੰਗਲ ਵਿਚੋਂ ਨਿਕਲ ਕੇ ਇਕ ਨਗਰ ਵਿਚ ਹੀ ਪੁੱਜੇ ਸਨ ਕਿ ਉਨ੍ਹਾਂ ਇਕ ਖੂਹ ਡਿੱਠਾ, ਜਿਸ ਵਿਚ ਇਕ ਮੁਟਿਆਰ ਪਾਣੀ ਦਾ ਡੋਲ ਭਰ ਭਰ ਕੇ ਕੱਢਦੀ ਤੇ ਧਰਤੀ ਤੇ ਡੋਲੀ ਜਾਂਦੀ। ਭਗਤ ਜੀ ਨੂੰ ਇਸ ਸਮੇਂ ਕਾਫੀ ਪਿਆਸ ਲੱਗੀ ਹੋਈ ਸੀ। ਖੂਹ ਪਾਸ ਪੁੱਜ ਕੇ ਉਨ੍ਹਾਂ ਉਸ ਮੁਟਿਆਰ ਨੂੰ ਆਖਿਆ ਕਿ ਬੀਬਾ ਮੈਨੂੰ ਪਾਣੀ ਪਿਲਾ, ਮੈਂ ਅੱਗੇ ਜਾਣਾ। ਉਸ ਨਵ ਵਿਆਹਤਾ ਪਤੀਵਰਤਾ ਮੁਟਿਆਰ ਨੇ ਆਖਿਆ ਕਿ ਬਾਬਾ ਠਹਿਰ ਜਾ, ਮੈਂ ਜ਼ਰੂਰੀ ਕੰਮ ਕਰਦੀ ਪਈ ਹਾਂ, ਘਰ ਨੂੰ ਲੱਗੀ ਅੱਗ ਬੁਝਾ ਰਹੀ ਹਾਂ। ਫਰੀਦ ਜੀ ਨੇ ਦੁਬਾਰਾ ਬੇਨਤੀ ਕੀਤੀ ਕਿ ਮੈਨੂੰ ਪਾਣੀ ਕਿਉਂ ਨਹੀਂ ਪਿਲਾਉਂਦੀ, ਧਰਤੀ ਤੇ ਐਵੇਂ ਪਾਣੀ ਡੋਲੀ ਜਾਣ ਦਾ ਕੀ ਫਾਇਦਾ। ਮੁਟਿਆਰ ਨੇ ਉੱਤਰ ਵਿੱਚ ਆਖਿਆ ਕਿ ਬਾਬਾ ਦੱਸਿਆ ਹੈ ਨਾ, ਮੈਂ ਘਰ ਨੂੰ ਲੱਗੀ ਅੱਗ ਬੁਝਾ ਰਹੀ ਹਾਂ, ਥੋੜਾ ਸਬਰ ਕਰ। ਇਹ ਕੋਈ ਜੰਗਲ ਦੀਆਂ ਚਿੜੀਆਂ ਨਹੀਂ ਜਿਨ੍ਹਾਂ ਨੂੰ ਮਰ ਜਾਓ ਤੇ ਜੀਪੋ ਆਖ ਕੇ ਤਪ ਦਾ ਬਲ ਪ੍ਰਗਟ ਕਰੇਗਾ। ਉਸ ਮੁਟਿਆਰ ਦੀ ਅੰਤਰਜਾਮਤਾ ਵਾਲੀ ਗੱਲ ਸੁਣਦਿਆਂ ਸਾਰ ਬਾਬਾ ਫਰੀਦ ਜੀ ਇਕਦਮ ਅਸਚਰਜ ਹੋ ਗਏ। ਉਹ ਵਿਚਾਰਨ ਲੱਗੇ ਕਿ ਮੈਂ ਕਈ ਵਰੇ ਤਪ ਕਰਕੇ ਇੰਨੀ ਕੋ ਤਾਕਤ ਪ੍ਰਾਪਤ ਕੀਤੀ ਹੈ, ਪਰ ਇਸ ਨੇ ਤਾਕਤ ਕਿਵੇਂ ਪ੍ਰਾਪਤ ਕਰ ਲਈ ਜੋ ਮੇਰੇ ਮਨ ਦੀ ਗੱਲ ਜਾਂ ਮੇਰੀ ਜੀਵਨ ਦੀ ਬੀਤੀ ਗੱਲ ਇਸ ਨੂੰ ਇਕਦਮ ਸਪਸ਼ਟ ਰੂਪ ਵਿੱਚ ਸਾਹਮਣੇ ਆ ਗਈ। ਫਰੀਦ ਜੀ ਉਤਾਵਲੇ ਹੋਏ ਕਿ ਕਦੋਂ ਮੁਟਿਆਰ ਧਰਤੀ ਤੇ ਪਾਣੀ ਡੋਲਣੋਂ ਹਤੇ ਤੇ ਕਦੋਂ ਉਸ ਨੂੰ ਇਸ ਤਾਕਤ ਪ੍ਰਾਪਤ ਕਰਨ ਦਾ ਸਾਧਨ ਪੁੱਛਣ। ਚੁੱਪ ਚਾਪ ਖੜੇ ਰਹੇ। ਜਦੋਂ ਮੁਟਿਆਰ ਨੇ ਪਾਣੀ ਧਰਤੀ ਤੇ ਡੋਲਣਾ ਬੰਦ ਕੀਤਾ ਤਾਂ ਭਗਤ ਜੀ ਨੇ ਆਖਿਆ ਕਿ ਮੈਂ ਹੁਣ ਜਲ ਛਕ ਸਕਦਾ। ਮੁਟਿਆਰ ਨੇ ਆਖਿਆ ਆਓ ਬਾਬਾ ਜੀ ਜਲ ਛਕੋ। ਬਾਬਾ ਜੀ ਨੇ ਜਲ ਛਕਿਆ, ਨਿਮਰਤਾ ਪੂਰਵਕ ਬੇਨਤੀ ਕੀਤੀ ਕਿ ਬੱਚਾ ਇਹ ਤਾਕਤ ਤੈਨੂੰ ਕਿੱਥੋਂ ਪ੍ਰਾਪਤ ਹੋਈ। ਉਸ ਮੁਟਿਆਰ ਨੇ ਸਪਸ਼ਟ ਆਖਿਆ ਕਿ ਬਾਬਾ ਜੀ ਮੇਰੇ ਪਤੀ ਪ੍ਰਭੂ ਭਗਤ ਨੇ ਮੈਨੂੰ ਇਹ ਤਾਕਤ ਪਤੀਵਰਤਾ ਧਰਮ ਵਿੱਚੋਂ ਹੀ ਪ੍ਰਾਪਤ ਹੋ ਗਈ। ਮੈਂ ਆਪਣੇ ਪਤੀ ਦੀ ਵਫ਼ਾਦਾਰ ਰਹਿ ਕੇ ਸੇਵਾ ਕੀਤੀ, ਜਿਸ ਕਾਰਨ ਉਹ ਤਰੁੱਠ ਗਏ ਅਤੇ ਮੈਨੂੰ ਪ੍ਰਭੂ ਕਿਰਪਾ ਨਾਲ ਅੰਤਰਯਾਮਤਾ ਦੀ ਦਾਤ ਮਿਲ ਗਈ, ਮੈਂ ਕੋਈ ਤਾਪ ਨਹੀਂ ਸਾਧੇ। ਤੁਹਾਨੂੰ ਇਸ ਵਾਸਤੇ ਬੇਨਤੀ ਕੀਤੀ ਕਿ ਮਾਮੂਲੀ ਜੀ ਗੱਲ ਤੇ ਕਰਾਮਾਤ ਨਹੀਂ ਵਿਖਾਉਣੀ ਚਾਹੀਦੀ। ਰੱਬੀ ਤਾਕਤ ਗਰੀਬਾਂ ਅਤੇ ਆਜ਼ਜ਼ਾਂ ਨੂੰ ਦੁੱਖ ਦੇਣ ਲਈ ਨਹੀਂ, ਸਗੋਂ ਸੰਭਾਲ ਕੇ ਸ਼ੁਭ ਕੰਮ ਲਈ ਵਰਤਣੀ ਚਾਹੀਦੀ ਹੈ। ਰੱਬੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ। ਇਹ ਬਚਨ ਸੁਣ ਕੇ ਬਾਬਾ ਫਰੀਦ ਜੀ ਦੇ ਅੰਦਰੋਂ ਮਾਣ ਰੂਪੀ ਮੈਲ, ਹੰਕਾਰ ਰੂਪੀ ਮੈਲ ਬਿਲਕੁਲ ਉਤਰ ਗਈ, ਮਾਣ ਸ਼ੁੱਧ ਹੋ ਗਿਆ। ਆਪ ਮੁੜ ਪ੍ਰਭੂ ਪ੍ਰੀਤ ਦੇ ਰੰਗ ਵਿੱਚ ਮਸਤ ਹੋ ਗਏ ਅਤੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨੂੰ ਆਪਣਾ ਮੁਰਸ਼ਦ ਧਾਰਨ ਕਰ ਲਿਆ। ਗੁਰੂ ਦੀਖਿਆ ਪ੍ਰਾਪਤ ਕਰਨ ਉਪਰੰਤ ਬਹੁਤ ਪ੍ਰੇਮ ਨਾਲ ਆਪਣੇ ਮੁਰਸ਼ਦ ਦੀ ਸੇਵਾ ਕੀਤੀ। ਆਪਣੇ ਮੁਰਸ਼ਦ ਨੂੰ ਅੰਮ੍ਰਿਤ ਵੇਲੇ ਗਰਮ ਪਾਣੀ ਨਾਲ ਇਸ਼ਨਾਨ ਕਰਵਾਉਣਾ, ਡੇਰੇ ਵਿੱਚ ਅੱਗ ਦਾ ਪ੍ਰਬੰਧ ਕਰਨਾ, ਇਹ ਬਾਬਾ ਫਰੀਦ ਜੀ ਨੇ ਆਪਣੇ ਜੁੰਮੇ ਲੈ ਲਿਆ। ਰੋਜ਼ਾਨਾ ਦੇ ਨਿਯਮ ਅਨੁਸਾਰ ਜਦੋਂ ਇੱਕ ਦਿਨ ਬਾਬਾ ਫਰੀਦ ਜੀ ਉੱਠੇ ਤਾਂ ਵਰਖਾ ਕਾਰਨ ਅੱਗ ਬੁੱਝ ਚੁੱਕੀ ਸੀ। ਆਲੇ ਦੁਆਲੇ ਦੂਰ ਤੱਕ ਨਜ਼ਰ ਮਾਰੀ ਤੇ ਇੱਕ ਦੀਵੇ ਦੀ ਲੋ ਵਿਖਾਈ ਦਿੱਤੀ। ਮੁਰਸ਼ਦ ਦੀ ਸੇਵਾ ਵਿੱਚ ਵਿਘਨ ਪੈਣਾ ਫਰੀਦ ਜੀ ਲਈ ਇੱਕ ਅਸਹਿ ਸਦਮੇ ਨਾਲੋਂ ਜ਼ਿਆਦਾ ਦੁਖਦਾਇਕ ਸੀ। ਉਧਰ ਵਰਖਾ ਵੀ ਮੋਹਲੇਧਾਰ ਹੋ ਰਹੀ ਸੀ। ਜਿਸ ਘਰ ਵਿੱਚ ਇਹ ਲੋ ਬਲਦੀ ਦਿਸ ਰਹੀ ਸੀ ਉਹ ਵੀ ਕਾਫੀ ਦੂਰ ਸੀ। ਮਨ ਅੰਦਰ ਵਾਪਰੀ ਦਸ਼ਾ ਨੂੰ ਫਰੀਦ ਜੀ ਨੇ ਆਪਣੇ ਸਲੋਕਾਂ ਵਿੱਚ ਵਰਣਨ ਕੀਤਾ ਹੈ ਕਿ ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ ਚਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇ ਹੋ, ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇਂ ਹੋ, ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾ ਹੀ ਨੇ ਹੋ। ਮਨ ਨੂੰ ਮੁਰਸ਼ਦ ਦੇ ਪਿਆਰ ਵਿੱਚ ਦ੍ਰਿੜ ਕਰਕੇ ਦੀਵੇ ਦੀ ਲੋ ਵੱਲ ਟੁਰ ਪਏ। ਜਦੋਂ ਉਸ ਘਰ ਦੇ ਮੂਹਰੇ ਪੁੱਜੇ ਤਾਂ ਇਹ ਘਰ ਵੇਸਵਾ ਦਾ ਨਿਕਲਿਆ। ਫਰੀਦ ਜੀ ਨੇ ਉਸ ਪਾਸੋਂ ਅੱਗ ਮੰਗੀ ਤਾਂ ਵੇਸਵਾ ਨੇ ਆਖਿਆ ਕਿ ਅੱਗ ਦਾ ਮੁੱਲ ਇੱਕ ਆਨਾ ਭਾਵ ਡੇਲਾ ਹੈ। ਮੁਰਸ਼ਦ ਦੇ ਪਿਆਰ ਦੀ ਖਾਤਰ ਬਾਬਾ ਫਰੀਦ ਜੀ ਨੇ ਆਪਣੀ ਅੱਖ ਦਾ ਡੇਲਾ ਕੱਢ ਕੇ ਵੇਸਵਾ ਨੂੰ ਸੌਂਪ ਦਿੱਤਾ ਅਤੇ ਅੱਖ ਉੱਪਰ ਪੱਟੀ ਬੰਨ ਲਈ। ਹਰ ਰੋਜ਼ ਵਾਂਗ ਡੇਰੇ ਪੁੱਜ ਕੇ ਪਾਣੀ ਗਰਮ ਕੀਤਾ, ਮੁਰਸ਼ਦ ਦਾ ਇਸ਼ਨਾਨ ਕਰਵਾਇਆ। ਜਦੋਂ ਮੁਰਸ਼ਦ ਨੇ ਪੁੱਛਿਆ ਕਿ ਫਰੀਦ ਅੱਖ ਕਿਉਂ ਬੰਨੀ ਹੈ ਤਾਂ ਫਰੀਦ ਜੀ ਨੇ ਆਖਿਆ, ਮੇਰੇ ਸਤਿਕਾਰਯੋਗ ਮੁਰਸ਼ਦ ਜੀ, ਅੱਖ ਆਈ ਹੋਈ ਹੈ। ਜਦ ਕਾਮਲ ਮੁਰਸ਼ਦ ਨੇ ਆਖਿਆ ਕਿ ਹਾਂ ਠੀਕ ਹੈ, ਅੱਖ ਆਈ ਹੈ ਪਰ ਖੁਦਾ ਦੀ ਬਰਾਬਰੀ ਨਹੀਂ, ਕੁਝ ਛੋਟੀ ਹੈ। ਮੁਰਸ਼ਦ ਨੇ ਆਖਿਆ ਕਿ ਹਾਂ ਠੀਕ ਹੈ ਫਰੀਦ, ਤੂੰ ਆਖ ਰਿਹਾ ਹੈ ਨਾ ਅੱਖ ਆਈ ਹੋਈ ਹੈ। ਹਾਂ ਠੀਕ ਹੈ, ਅੱਖ ਆਈ ਤਾਂ ਹੈ ਪਰ ਖੁਦਾ ਦੀ ਬਰਾਬਰੀ ਨਹੀਂ, ਕੁਝ ਛੋਟੀ ਹੈ। ਜਦੋਂ ਪੱਟੀ ਖੋਲੀ ਤਾਂ ਕੀ ਵੇਖਿਆ, ਅੱਖ ਦਾ ਡੇਲਾ ਕੁਝ ਛੋਟਾ ਸੀ ਪਰ ਅੱਖ ਹੈ ਬਿਲਕੁਲ ਠੀਕ ਸੀ। ਫਰੀਦ ਜੀ ਦੀ ਘਾਲ ਪੂਰੀ ਹੋਈ। ਹੋਰ ਸੂਫੀ ਮਹਾਤਮਾ ਸ਼ੇਖ ਸ਼ਹਾਬੋਦੀਨ, ਬਹਾਵਦੀਨ, ਜ਼ਕਰੀਆ ਮੁਲਤਾਨੀ, ਮੁਹੰਮਦ ਦੇਸ਼ਾਪੁਰੀ ਆਦਿ ਦੀ ਸੰਗਤ ਵੀ ਆਪ ਨੇ ਕੀਤੀ। ਇਸ ਪਿੱਛੋਂ ਆਪਣੇ ਮੁਰਸ਼ਦ ਤੋਂ ਆਗਿਆ ਲੈ ਕੇ ਭਾਰਤ ਦੇ ਹੋਰ ਭਗਤੀ ਭਾਵ ਵਾਲੇ ਠਿਕਾਣਿਆਂ ਦੀ ਯਾਤਰਾ ਬਾਬਾ ਫਰੀਦ ਜੀ ਨੇ ਆਰੰਭ ਕਰ ਦਿੱਤੀ। ਦਿੱਲੀ, ਹਾਂਸੀ, ਰਾਜਪੂਤਾਨੇ ਅਤੇ ਮੁਲਤਾਨ ਆਦਿ ਸਥਾਨਾਂ ਤੇ ਬਹੁਤ ਜੋਹਦ ਭਾਵ ਭਗਤੀ ਕੀਤੀ। ਫਿਰ ਮਨ ਵਿੱਚ ਆਪਣੀ ਮਾਤਾ ਨੂੰ ਮਿਲਣ ਦੀ ਲਾਲਸਾ ਪੈਦਾ ਹੋਈ। ਜਿਸ ਸਤਿਕਾਰਯੋਗ ਪਿਆਰੀ ਮਾਤਾ ਦੀ ਪ੍ਰੇਰਣਾ ਅਤੇ ਅਸੀਸਾਂ ਦੇ ਸਦਕੇ ਬਾਬਾ ਫਰੀਦ ਜੀ ਰੱਬੀ ਪ੍ਰੀਤ ਵਿੱਚ ਰੰਗੇ ਜਾ ਚੁੱਕੇ ਸਨ। ਸੋ ਉਸ ਸਤਿਕਾਰਯੋਗ ਮਾਤਾ ਜੀ ਦੇ ਦਰਸ਼ਨਾਂ ਦੀ ਖਾਤਰ ਬਾਬਾ ਜੀ ਆਪਣੇ ਨਗਰ ਵੱਲ ਟੁਰ ਪਏ। ਜਦੋਂ ਘਰ ਪੁੱਜੇ ਤਾਂ ਉਹਨਾਂ ਦਾ ਮਨ ਇਹ ਖ਼ਬਰ ਸੁਣ ਕੇ ਬਹੁਤ ਦੁਖੀ ਹੋਇਆ ਕਿ ਉਹਨਾਂ ਦੇ ਮਾਤਾ ਜੀ ਸਵਰਗਵਾਸ ਹੋ ਗਏ ਹਨ। ਘਰ ਵਿੱਚ ਮਨ ਨਾ ਲੱਗਾ ਤੇ ਮੁੜ ਘਰ ਛੱਡ ਕੇ ਤੁਰ ਪਏ। ਆਪਣੇ ਅੱਲਾ ਨੂੰ ਮਿਲਣ ਦੀ ਤੜਫ ਬਹੁਤ ਤੀਬਰ ਹੋਈ। ਦੂਰ ਜੰਗਲ ਵਿੱਚ ਇੱਕ ਸੁੱਕਾ ਖੂਹ ਵੇਖਿਆ। ਮਨ ਵਿੱਚ ਬੈਰਾਗ ਨੇ ਠਾਠਾਂ ਮਾਰੀਆਂ, ਦਿਲ ਕਾਹਲਾ ਪਵੇ ਕਿ ਉਹ ਸੁਲੱਖਣੀ ਘੜੀ ਕਦੋਂ ਆਵੇ ਜਦੋਂ ਅੱਲਾ ਦੇ ਪ੍ਰਤੱਖ ਦਰਸ਼ਨਾਂ ਦੀ ਦਾਤ ਝੋਲੀ ਪਵੇ। ਮਨ ਵਿੱਚ ਸੰਕਲਪ ਫੁਰਿਆ ਕਿ ਲੱਤਾਂ ਨੂੰ ਸੰਗਲ ਬੰਨ ਲਵਾਂ ਤੇ ਖੂਹ ਵਿੱਚ ਪੁੱਠਾ ਲਟਕ ਕੇ ਤਪ ਕਰਾਂ, ਸ਼ਾਇਦ ਅੱਲਾ ਤਰਸ ਖਾ ਕੇ ਇਸੇ ਤਰ੍ਹਾਂ ਮਿਲ ਪਵੇ। ਸੋ ਪੈਰਾਂ ਨੂੰ ਸੰਗਲ ਬੰਨੇ, ਕਿਸੇ ਦਰਖਤ ਨਾਲ ਆਪਣੇ ਆਪ ਨੂੰ ਬੰਨ ਲਿਆ ਅਤੇ ਖੂਹ ਵਿੱਚ ਪੁੱਠਾ ਲਟਕ ਕੇ ਇਬਾਦਤ ਕਰਨ ਲੱਗੇ। ਮਨ ਅੰਦਰ ਪਿਆਰ ਵਲਵਲੇ ਉੱਠਦੇ ਬਾਬਾ ਫਰੀਦ ਜੀ ਅੱਲਾ ਦੇ ਪਿਆਰ ਵਿੱਚ ਅਤ ਵਿਆਕੁਲ ਅਵਸਥਾ ਵਿੱਚ ਸਮਾਂ ਬਤੀਤ ਕਰ ਰਹੇ ਸਨ। ਫਰੀਦ ਜੀ ਦੇ ਹਿਰਦੇ ਅੰਦਰ ਉਪਜੀ ਪ੍ਰਭੂ ਪ੍ਰੀਤ ਦੀ ਤੜਪ ਨੂੰ ਉਹਨਾਂ ਦੇ ਸਲੋਕਾਂ ਤੋਂ ਸਪਸ਼ਟ ਰੂਪ ਵਿੱਚ ਜਾਣਿਆ ਜਾ ਸਕਦਾ ਹੈ।
ਫਰੀਦਾ ਚਿੰਤ ਖਟੋਲਾ ਬਾਣ ਦੁੱਖ ਬਿਰਹੋਂ ਬਿਸ਼ਾਵਣ ਲੇਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ।
ਕਹਿੰਦੇ ਨੇ ਕਿ ਫਰੀਦ ਜੀ ਦੇ ਸਰੀਰ ਨੂੰ ਕਾਵਾਂ ਨੇ ਚਰੂੰਡਣਾ ਆਰੰਭ ਕਰ ਦਿੱਤਾ। ਬਾਬਾ ਫਰੀਦ ਜੀ ਨੇ ਕਾਂ ਨੂੰ ਸੰਬੋਧਨ ਕਰਕੇ ਬਚਨ ਕੀਤਾ, ਆਪਣੇ ਪਿਆਰੇ ਅੱਲਾ ਨੂੰ ਮਿਲਣ ਦੀ ਸੱਧਰ ਪ੍ਰਗਟੀ।
ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਹਿ ਕਾਂਗ ਅਜੈ ਸੁਰਬ ਨਾ ਬਹੁੜਿਓ ਦੇਖ ਬੰਦੇ ਕੇ ਪਾਗ ਕਾਗਾਂ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਏ ਦੋਇਨ ਨਾ ਮਤ ਸੁਹੋ ਫਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ ਜਿਤ ਪਿੰਜਰੈ ਮੇਰਾ ਸ਼ੋਹ ਵਸੈ ਮਾਸ ਨਾ ਤਿੱਦੂ ਖਾਹੇ।
ਰੱਬੀ ਵਿਛੋੜੇ ਵਿੱਚ ਫਰੀਦ ਜੀ ਦੀ ਵੇਦਨਾ ਤਿੱਖੀ ਹੁੰਦੀ ਗਈ। ਇਹਨਾਂ ਸਲੋਕਾਂ ਦੀ ਆਵਾਜ਼ ਨੂੰ ਇੱਕ ਭੋਲੇ ਆਜੜੀ ਨੇ ਸੁਣਿਆ। ਉਹ ਖੂਹ ਤੇ ਪੁੱਜਾ, ਜਦੋਂ ਵੇਖਿਆ ਕਿ ਇੱਕ ਬਜ਼ੁਰਗ ਪੁੱਠਾ ਲਟਕ ਰਿਹਾ ਹੈ, ਪੁੱਛਿਆ, ਦਰਵੇਸ਼ ਜੀ, ਆਪ ਜੀ ਖੂਹ ਵਿੱਚ ਪੁੱਠੇ ਕਿਉਂ ਲਟਕ ਰਹੇ ਹੋ? ਬਾਬਾ ਫਰੀਦ ਜੀ ਨੇ ਉੱਤਰ ਦਿੱਤਾ ਕਿ ਮੈਂ ਬੰਦਗੀ ਕਰ ਰਿਹਾ, ਖੁਦਾ ਨੂੰ ਯਾਦ ਕਰਦਾ ਪਿਆ, ਜਦੋਂ ਅੱਲਾ ਪਾਕ ਮਿਹਰਬਾਨ ਹੋਏ ਤਾਂ ਦਰਸ਼ਨ ਦੇਣਗੇ। ਆਜੜੀ ਪਹਿਲਾਂ ਵੀ ਫਕੀਰਾਂ ਦੀ ਸੰਗਤ ਕਰ ਚੁੱਕਾ ਸੀ। ਉਸ ਨੇ ਝਟਪਟ ਇੱਕ ਰੱਸਾ ਵਟਿਆ, ਰੱਬ ਦੇ ਭਰੋਸੇ ਤੇ ਫਰੀਦ ਜੀ ਵਾਂਗੂ ਆਪਣੇ ਪੈਰ ਬੰਨੇ, ਦਰਖਤ ਨੂੰ ਰੱਸਾ ਪਾਇਆ ਤੇ ਖੂਹ ਵਿੱਚ ਲਟਕ ਗਿਆ। ਪ੍ਰਭੂ ਭਗਤ ਵਸਲ ਹਨ, ਭੋਲੇ ਆਜੜੀ ਨੂੰ ਪਹਿਲਾਂ ਦਰਸ਼ਨ ਦਿੱਤੇ, ਪਿੱਛੋਂ ਬਾਬਾ ਫਰੀਦ ਜੀ ਨੂੰ ਪ੍ਰਤੱਖ ਦਰਸ਼ਨ ਬਖਸ਼ੇ। ਦੋਨਾਂ ਦੇ ਤਪਦੇ ਹਿਰਦੇ ਠੰਡੇ ਹੋ ਗਏ। ਚਿਰੀ ਵਿਛੁੰਨਾ ਪ੍ਰੀਤਮ ਮਿਹਰਾਂ ਦੇ ਘਰ ਆਇਆ, ਨੈਣਾ ਨਾਲ ਪਿਆਰੇ ਅੱਲਾ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਏ। ਪ੍ਰਭੂ ਜੀ ਦੇ ਦਰਸ਼ਨਾਂ ਪਿੱਛੋਂ ਫਰੀਦ ਜੀ ਅੰਦਰ ਭਗਤੀ ਦਾ ਰੰਗ ਵਧਿਆ, ਅੱਠੇ ਪਹਿਰ ਸੁਰਤ ਜੁੜੀ ਰਹਿਣ ਲੱਗੀ। ਖੂਹ ਵਿੱਚੋਂ ਨਿਕਲੇ, ਇਹ ਖੂਹ ਪਾਕਪਟਨ ਦੇ ਕੋਲ ਜ਼ਿਲ੍ਹਾ ਮਿੰਟ ਗੁਮਰੀ ਵਿੱਚ ਦੱਸਿਆ ਜਾਂਦਾ ਹੈ। ਆਨੰਦ ਮਗਨ ਹੋਏ, ਆਪਣੇ ਅੱਲਾ ਦੇ ਵਸਲ ਨਾਲ ਪ੍ਰਾਪਤ ਹੋਈ ਆਤਮਕ ਖੁਸ਼ੀ, ਆਤਮਕ ਖੇੜੇ ਅਤੇ ਪ੍ਰਭੂ ਜੀ ਦੇ ਮਿਲਾਪ ਦੇ ਰਸ ਨੂੰ ਬਿਆਨ ਕਰਨ ਨੂੰ ਭਗਤ ਜੀ ਨਾ ਰਹਿ ਸਕੇ ਅਤੇ ਫਰਮਾਨ ਕੀਤਾ ਕਿ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾਂ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਰੱਬੀ ਪ੍ਰੀਤ ਦੇ ਭਿਖਾਰੀ ਸ਼ੇਖ ਫਰੀਦ ਜੀ ਰੱਬੀ ਰੂਪ, ਰੱਬੀ ਪ੍ਰੇਮ, ਰੱਬੀ ਪ੍ਰੇਮ ਰੂਪੀ ਕਥੂਰੀ ਦੀ ਸੁਗੰਧੀ ਨਾਲ ਨਸ਼ਿਆ ਗਏ। ਫਰੀਦ ਜੀ ਦੇ ਜੋਹਦ, ਸੂਫੀ ਰੰਗਣ ਅਤੇ ਵਡਿਆਈ ਨੂੰ ਵੇਖ ਕੇ ਇੱਕ ਮੁਤਸਬੀ ਕਾਜੀ ਸ਼ਹਾਬੂਦੀਨ ਈਰਖਾ ਕਰਕੇ ਲੋਕਾਂ ਅਤੇ ਇਲਾਕੇ ਦੇ ਜਗੀਰਦਾਰਾਂ ਨੂੰ ਆਖਣ ਲੱਗਾ ਕਿ ਫਰੀਦ ਸ਼ਰ੍ਹਾਂ ਦੇ ਵਿਰੁੱਧ ਹੈ, ਇਸ ਨੂੰ ਇੱਥੋਂ ਕੱਢ ਦੇਣਾ ਚਾਹੀਦਾ ਹੈ। ਇਸ ਗੱਲ ਦਾ ਪਤਾ ਜਦੋਂ ਮੁਲਤਾਨ ਦੇ ਹਾਕਮ ਨੂੰ ਲੱਗਾ ਤਾਂ ਕਾਜੀ ਸ਼ਹਾਬੂਦੀਨ ਨੂੰ ਸੱਦ ਕੇ ਉਸ ਨੇ ਚੰਗੀ ਝਾੜ ਪਾਈ, ਪਰ ਕਾਜ਼ੀ ਅੰਦਰ ਲੱਗੀ ਈਰਖਾ ਦੀ ਅੱਗ ਮੱਠੀ ਨਾ ਪੈਣ ਦਿੱਤੀ। ਉਸ ਨੇ ਇੱਕ ਬਦਮਾਸ਼ ਪਾਸੋਂ ਵੀ ਫਰੀਦ ਜੀ ਨੂੰ ਮਰਵਾਉਣਾ ਚਾਹਿਆ, ਪਰ ਉਸ ਦਾ ਇਹ ਭੈੜਾ ਮਨਸੂਬਾ ਵੀ ਕਾਮਯਾਬ ਨਾ ਹੋ ਸਕਿਆ। ਖਜ਼ੀਨਾ ਰੂਹਾਨੀਅਤ ਵਿਚ ਲਿਖਿਆ ਹੈ ਕਿ ਇਕ ਵਾਰ ਚੋਰ ਬਾਬਾ ਫਰੀਦ ਜੀ ਦੇ ਡੇਰੇ ਆ ਵੜਿਆ। ਦੇਵਨੇਤ ਉਸ ਦੀ ਨਜ਼ਰ ਜਾਂਦੀ ਰਹੀ, ਅੰਨਿਆਂ ਵਾਂਗੂ ਚਾਰ ਚੁਫੇਰੇ ਟਟੋਲਣ ਲੱਗਾ। ਤੜਕਸਾਰ ਫਰੀਦ ਜੀ ਦਾ ਇਕ ਮਰੀਦ ਉੱਠਿਆ। ਜਦੋਂ ਮਰੀਦ ਨੇ ਉਸ ਅੰਨੇ ਹੋਏ ਬੰਦੇ ਨੂੰ ਪੁੱਛਿਆ ਕਿ ਤੂੰ ਇੱਥੇ ਕੀ ਕਰਦਾ, ਤਾਂ ਚੋਰ ਨੇ ਆਖਿਆ ਕਿ ਮੈਂ ਚੋਰ ਹਾਂ, ਆਇਆ ਚੋਰੀ ਕਰਨ ਸਾਂ, ਪਰ ਜਦੋਂ ਮੈਂ ਡੇਰੇ ਵੜਿਆ ਮੇਰੀਆਂ ਅੱਖਾਂ ਦੀ ਲੋਹ ਜਾਂਦੀ ਰਹੀ। ਮਰੀਦ ਚੋਰ ਨੂੰ ਫੜ ਕੇ ਬਾਬਾ ਜੀ ਪਾਸ ਲੈ ਆਇਆ। ਬਾਬਾ ਫਰੀਦ ਜੀ ਨੇ ਚੋਰ ਦੀ ਨਿਗਾਹ ਠੀਕ ਹੋ ਜਾਣ ਵਾਸਤੇ ਅੱਲਾ ਪਾਸ ਬੇਨਤੀ ਕੀਤੀ। ਚੋਰ ਦੀ ਨਿਗਾਹ ਠੀਕ ਹੋ ਗਈ, ਉਹ ਚੋਰ ਵੀ ਫਰੀਦ ਜੀ ਦਾ ਮਰੀਦ ਬਣਿਆ। ਅੰਤ ਪਾਕ ਪੱਟਣ ਵਿਚ 93 ਵਰਿਆਂ ਦੀ ਉਮਰ ਵਿਚ 1266 ਈਸਵੀ ਨੂੰ ਬਾਬਾ ਸ਼ੇਖ ਫਰੀਦ ਜੀ ਸਰੀਰ ਤਿਆਗ ਕੇ ਅੱਲਾ ਤਾਲਾ ਦੀ ਦਰਗਾਹ ਵਿਚ ਪੁੱਜੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਬਾ ਫਰੀਦ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤਾ ਅਤੇ ਕੁਝ ਸਲੋਕਾਂ ਵਿਚਲੀਆਂ ਪੰਕਤੀਆਂ ਦੀ ਟਿੱਪਣੀ ਕਰਕੇ ਉਨ੍ਹਾਂ ਨੂੰ ਹੋਰ ਸਪਸ਼ਟਤਾ ਨਾਲ ਖੋਲਿਆ, ਤਾਂ ਜੋ ਪ੍ਰੇਮੀ ਪੁਰਖ ਸਲੋਕਾਂ ਦੇ ਸਹੀ ਅਰਥਾਂ ਨੂੰ ਸਮਝ ਕੇ ਸਹੀ ਮਾਰਗ ਤੇ ਤੁਰ ਸਕਣ। ਹੇ ਮੇਰੀ ਆਤਮਾ, ਵੇਖ ਬਾਬਾ ਫਰੀਦ ਜੀ ਨੇ ਆਪਣੇ ਮੁਰਸ਼ਦ ਦੀ ਕਿਵੇਂ ਸੇਵਾ ਕੀਤੀ ਅਤੇ ਅੱਲਾ ਦੇ ਪ੍ਰੇਮ ਵਿਚ ਕਿੰਨੇ ਦੁੱਖ ਝੱਲੇ, ਪਰ ਆਪਣਾ ਦ੍ਰਿੜ ਨਿਸ਼ਚਾ ਨਾ ਤਿਆਗਿਆ। ਅੰਤ ਪ੍ਰਭੂ ਜੀ ਨੇ ਪ੍ਰਸੰਨ ਹੋ ਕੇ ਪ੍ਰੇਮਾ ਭਗਤੀ ਵਿਚ ਮਗਨ ਹੋਏ ਬਾਬਾ ਫਰੀਦ ਜੀ ਨੂੰ ਆਪਣਾ ਵਸਲ ਬਖਸ਼ਿਆ, ਪ੍ਰਤੱਖ ਦਰਸ਼ਨ ਬਖਸ਼ਿਸ਼ ਕਰਕੇ ਨਿਹਾਲ ਕੀਤਾ, ਤੂੰ ਵੀ ਬਾਬਾ ਫਰੀਦ ਜੀ ਦੀ ਪਵਿੱਤਰ ਸਾਖੀ ਸੁਣੀ ਹੈ, ਸੋ ਇਸ ਲਈ ਦ੍ਰਿੜ ਨਿਸ਼ਚੇ ਨਾਲ ਅਕਾਲ ਪੁਰਖ ਜੀ ਦੇ ਮਾਰਗ ਦਾ ਪਾਂਧੀ ਬਣ, ਵਾਹਿਗੁਰੂ ਗੁਰਮੰਤਰ ਜਾਪ ਕਰ ਅਤੇ ਸਿਮਰਨ ਭਜਨ ਕਰਕੇ ਆਪਣਾ ਜੀਵਨ ਸਫਲਾ ਕਰ ਲੈ।